ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਚੋਣ ਵੀਰਵਾਰ ਦੀ ਰਾਤ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਫੈਡਰਲ ਸਰਕਾਰ ਨੇ ਆਸਟ੍ਰੇਲੀਆ ਦੇ ਕੋਵਿਡ 19 ਵੈਕਸੀਨ ਕੰਟਰੈਕਟ ਦੀ ਸਮੀਖਿਆ ਕਰਨ ਦੇ ਦਿੱਤੇ ਆਦੇਸ਼। ਕਾਮਨਵੈਲਥ ਬੈਂਕ ਨੇ ਨਿਸ਼ਚਿਤ ਮੌਰਗੇਜ ਦਰਾਂ ਵਿੱਚ 1.4% ਦਾ ਕੀਤਾ ਵਾਧਾ। ਹੋਰ ਵਾਧਾ ਹੋਣ ਦੀ ਕੀਤੀ ਜਾ ਰਹੀ ਹੈ ਭਵਿੱਖਬਾਣੀ। ਅਤੇ ਖੇਡਾਂ ਵਿੱਚ ਐਂਡੀ ਮੋਰੇ ਅਤੇ ਐਮਾ ਰਾਡੂਕਾ ਨੂੰ ਦੂਜੇ ਗੇੜ ਵਿੱਚ ਵਿੰਬਲਡਨ ਤੋਂ ਹੋਏ ਬਾਹਰ। SBS ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਦੇ ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲੇ ਕੋਵਿਡ ਨਾਲ ਪੀੜਤ ਲੋਕਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਬੂਸਟਰ ਸ਼ੋਟ ਲਗਵਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਏਜ ਕੇਅਰ ਦੇ ਖੇਤਰ ਵਿੱਚ ਚੌਥੀ ਬੂਸਟਰ ਡੋਜ਼ ਦੀ ਦਰ ਉੱਪਰ ਚੁੱਕਣ ਲਈ ਵਧੇਰੇ ਯਤਨ ਕਰਨ ਦੀ ਲੋੜ ਹੈ।
Only 64% of aged care residents eligible for their fourth dose have now got it. I want to see that rate increase dramatically. Again, the aged care sector has responded to the challenge of third dose boosters really well. 95% of aged care residents have had their third dose, but we need them to get that fourth dose, particularly as we see COVID cases to continue to increase as we have over the last few days.
ਸ਼੍ਰੀਮਾਨ ਬਟਲਰ ਨੇ ਐਲਾਨ ਕੀਤਾ ਕਿ ਜੇਨ ਹਾਲਟਨ ਮੋਰੀਸਨ ਸਰਕਾਰ ਦੇ ਸਾਰੇ ਵੈਕਸੀਨ ਕੰਟਰੈਕਟਾਂ ਦੀ ਸਮੀਖਿਆ ਕਰਨਗੇ। ਦੱਸਣਯੋਗ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ 2 ਸਾਲ ਹੋਣ ਦਾ ਸਮਾਂ ਬੀਤ ਜਾਣ ਨਾਲ ਆਸਟ੍ਰੇਲੀਆ ਹੁਣ ਆਪਣੀ 10,000ਵੀਂ ਮੌਤ ਰਿਕਾਰਡ ਕਰਨ ਦੇ ਕਰੀਬ ਹੈ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 40 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਆਸਟ੍ਰੇਲੀਆ ਵਿੱਚ ਜਲਦ ਹੀ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ ਵਿਰੁੱਧ ਟੀਕਾ ਕਰਨ ਦੇ ਯੋਗ ਕੀਤਾ ਜਾ ਸਕਦਾ ਹੈ। ਥੈਰੋਪਿਓਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਫਾਈਜ਼ਰ ਨੂੰ ਮੈਡੀਕਲ ਰੈਗੂਲੇਟਰ ਕੋਲ ਇੱਕ ਅਰਜ਼ੀ ਜਮ੍ਹਾਂ ਕਰਾਉਣ ਦੀ ਇਜਾਜ਼ਤ ਦੇਵੇਗਾ, ਜਿਸ ਨਾਲ ਆਸਟ੍ਰੇਲੀਅਨ ਬੱਚਿਆਂ ਵਿੱਚ ਵੈਕਸੀਨ ਦੀ ਵਰਤੋਂ ਕੀਤੀ ਜਾ ਸਕੇਗੀ। ਦੱਸ ਦਈਏ ਕਿ ਸੰਯੁਕਤ ਰਾਜ ਨੇ ਹਾਲ ਹੀ ਵਿੱਚ 5 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਲੋਕਾਂ ਲਈ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਖਬਰ ਕਾਮਨਵੈਲਥ ਬੈਂਕ ਵੱਲੋਂ ਵਧਾਈ ਗਈ ਮੌਰਗੇਜ ਦਰ ਦੀ। ਤਾਂ ਦੱਸ ਦਈਏ ਕਿ CBA ਨੇ ਆਪਣੀ ਨਿਸ਼ਚਿਤ ਮੌਰਗੇਜ ਦਰਾਂ ਨੂੰ 1.4% ਤੱਕ ਵਧਾ ਦਿੱਤਾ ਹੈ, ਜਿਸ ਨਾਲ ਬੈਂਕ ਦੀ ਸਭ ਤੋਂ ਘੱਟ ਸਥਿਰ ਦਰ ਨੂੰ 5% ਤੋਂ ਘੱਟ ਕਰ ਦਿੱਤਾ ਗਿਆ ਹੈ। ਦਰਾਂ ਵਿੱਚ ਵਾਧਾ ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ, ਜਿਸ ਵਿੱਚ ਕੁਝ ਵਿਸ਼ਲੇਸ਼ਕ ਵਿਆਜ ਦਰਾਂ ਵਿੱਚ ਹੋਰ ਵਾਧੇ ਦੀ ਭਵਿੱਖਬਾਣੀ ਕਰ ਰਹੇ ਨੇ। ਸਿਡਨੀ ਬਿਊਰੋ ਵੱਲੋਂ ਸਿਰਫ 5 ਦਿਨਾਂ ਵਿੱਚ 1 ਮਹੀਨੇ ਦੀ ਬਰਸਾਤ ਦੀ ਭਵਿੱਖਬਾਣੀ ਕਰਨ ਦੇ ਨਾਲ ਮੌਸਮ ਵਿਗੜਨ ਦੀ ਉਮੀਦ ਕੀਤੀ ਜਾ ਸਕਦੀ ਹੈ। ਸੰਭਾਵਿਤ ਮਾਮੂਲੀ ਤੋਂ ਦਰਮਿਆਨੇ ਹੜ੍ਹਾਂ ਦੀ ਚੇਤਾਵਨੀ ਦੇ ਨਾਲ 150 ਕਿਲੋਮੀਟਰ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। UK ਜਾਣ ਦੀ ਸੋਚ ਰਹੇ ਲੋਕਾਂ ਨੂੰ ਆਪਣੀ ਯੋਜਨਾ ਉੱਤੇ ਦੁਬਾਰਾ ਵਿਚਾਰ ਕਰਨੀ ਪੈ ਸਕਦੀ ਹੈ। ਫੈਡਰਲ ਸਰਕਾਰ ਨੇ UK ਦੀ ਯਾਤਰਾ ਦੀ ਯੋਜਨਾ ਬਣਾਉਣ ਵਾਲਿਆਂ ਲਈ ਆਪਣੀ ਸੁਰੱਖਿਆ ਸਲਾਹ ਨੂੰ ਅਪਗ੍ਰੇਡ ਕੀਤਾ ਹੈ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਸਮਾਰਟ ਟ੍ਰੈਵਲਰ ਵੈਬਸਾਈਟ ਦਾ ਕਹਿਣਾ ਹੈ ਕਿ ਇਸ ਨੇ UK ਅਧਿਕਾਰੀਆਂ ਦੀਆਂ ਚੇਤਾਵਨੀਆਂ ਤੋਂ ਬਾਅਦ ਬ੍ਰਿਟੇਨ ਜਾਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਰੱਖਣ ਦੀ ਸਲਾਹ ਦਿੱਤੀ ਹੈ। ਅਗਲੀ ਖਬਰ ਹੈ NCA ਦੇ ਫੈਸਲੇ ਬਾਰੇ। ਐਡੀਲੇਡ ਵਿੱਚ 1994 ਵਿੱਚ ਨੈਸ਼ਨਲ ਕ੍ਰਾਈਮ ਅਥਾਰਟੀ ਦੇ ਬੰਬ ਧਮਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਅਤੇ ਇੱਕ ਵਕੀਲ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇੱਕ ਦੱਖਣੀ ਆਸਟ੍ਰੇਲੀਆਈ ਨਸ਼ਾ ਤਸਕਰ ਨੂੰ ਝਟਕਾ ਲੱਗਾ। ਡੋਮਿਨਿਕ ਪੈਰੇ ਨੂੰ ਪਾਰਸਲ ਬੰਬ ਭੇਜਣ ਦੇ ਦੋਸ਼ੀ ਪਾਏ ਜਾਣ ਤੋਂ ਥੋੜ੍ਹੀ ਦੇਰ ਬਾਅਦ ਹਸਪਤਾਲ ਵਿੱਚ ਲਿਜਾਇਆ ਗਿਆ ਸੀ, ਜਿਸ ਨਾਲ ਜਾਸੂਸ ਸਰਜੈਂਟ ਜੈਫਰੀ ਬੋਵੇਨ ਦੀ ਮੌਤ ਹੋ ਗਈ ਸੀ ਅਤੇ ਵਕੀਲ ਪੀਟਰ ਵੈਲਿਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ। ਪੈਰੇ ਨੇ ਆਪਣੇ ਪਰਿਵਾਰ ਦੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਬਾਰੇ ਪੁਲਿਸ ਅਧਿਕਾਰੀ ਦੀ ਜਾਂਚ ਦਾ ਬਦਲਾ ਲੈਣ ਲਈ ਇਹ ਬੰਬ ਭੇਜਿਆ ਸੀ। ਬੰਬ ਧਮਾਕੇ ਤੋਂ ਤੁਰੰਤ ਬਾਅਦ ਉਸ ਉੱਤੇ ਪਹਿਲਾਂ ਕਤਲ ਦਾ ਦੋਸ਼ ਲਗਾਇਆ ਗਿਆ, ਪਰ ਸਬੂਤਾਂ ਦੀ ਘਾਟ ਕਾਰਨ 6 ਮਹੀਨਿਆਂ ਬਾਅਦ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। 65 ਸਾਲਾ ਬਜ਼ੁਰਗ ਨੂੰ 2018 ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ। ਜੈਫਰੀ ਬੋਵੇਨ ਦੇ ਜੀਜਾ ਡੇਵਿਡ ਗੋਰਟਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
This crime was and remains unprecedented in its violence against law enforcement in Australia. Despite the years which have passed since 1994, justice has been served today. This criminal act has remained at the forefront of our thoughts. Today's guilty verdict will allow us to move forward, knowing the individual who caused Jeffrey's death, amongst other serious crimes, has finally been convicted.
ਨਿਊ ਸਾਊਥ ਵੇਲਜ਼ ਅਤੇ ACT ਵਿੱਚ ਪਬਲਿਕ ਅਤੇ ਕੈਥੋਲਿਕ ਸਕੂਲਾਂ ਦੇ ਅਧਿਆਪਕਾਂ ਨੇ ਬਿਹਤਰ ਤਨਖਾਹ ਅਤੇ ਸ਼ਰਤਾਂ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਹੈ। ਨਿਊ ਸਾਊਥ ਵੇਲਜ਼ ਟੀਚਰਸ ਫੈਡਰੇਸ਼ਨ ਦੇ ਪ੍ਰਧਾਨ ਐਂਜੈਲੋ ਗੈਬਰੀਐਲਾ ਟੋਸ ਦਾ ਕਹਿਣਾ ਹੈ ਕਿ ਇਹ ਤੱਥ ਕਿ ਜਨਤਕ ਅਤੇ ਕੈਥੋਲਿਕ ਅਧਿਆਪਕ ਯੂਨੀਅਨਾਂ ਦੋਵੇਂ ਹੜਤਾਲ ਲਈ ਸਹਿਮਤ ਹੋਏ ਨੇ ਇਹ ਦਰਸਾਉਂਦਾ ਹੈ ਕਿ ਅਧਿਆਪਕਾਂ ਦੀ ਘਾਟ ਅਤੇ ਕੰਮ ਦੇ ਬੋਝ ਦੀ ਸਮੱਸਿਆ ਕਿੰਨੀ ਗੰਭੀਰ ਹੈ।
That the two unions have come together, and that speaks to the crisis in which we find ourselves.
ਦੂਜੇ ਪਾਸੇ ਨਿਊ ਸਾਊਥ ਵੇਲਜ਼ ਦੀ ਸਿੱਖਿਆ ਮੰਤਰੀ ਸਾਰਾ ਮਿਸ਼ੇਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 30% ਵਾਧੇ ਦੀ ਪੇਸ਼ਕਸ਼ ਦੂਜੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਉਪਲਬਧ ਪੇਸ਼ਕਸ਼ਾਂ ਨਾਲੋਂ ਬਿਹਤਰ ਹੈ।
I'm really disappointed that union bosses have chosen to take this industrial action today. We know that all it does is really disrupt families and students right across New South Wales. We now have on the table the most generous pay offer when it comes to teachers anywhere in the country.
ਨਿਊ ਸਾਊਥ ਵੇਲਜ਼ ਦੇ ਪੁਲਿਸ ਮੰਤਰੀ ਡੇਵਿਡ ਇਲੀਅਟ, ਸਾਬਕਾ ਡਿਪਟੀ ਪ੍ਰੀਮੀਅਰ ਜੌਨ ਬਾਰੀਲਾਰੋ ਨੂੰ ਨਿਊਯਾਰਕ ਵਿੱਚ ਆਪਣੀ ਨਵੀਂ ਵਪਾਰਕ ਨੌਕਰੀ ਛੱਡਣ ਲਈ ਕਹਿ ਰਹੇ ਨੇ। ਮਿਸਟਰ ਐਲੀਅਟ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਨਵੀਂ ਨਿਯੁਕਤੀ ਜੋ ਹੁਣ ਦੋ ਇਨਕੁਆਇਰੀਆਂ ਦਾ ਵਿਸ਼ਾ ਏ, ਪੈਰੋਟੇ ਸਰਕਾਰ ਲਈ ਇੱਕ ਬੇਲੋੜੀ ਭਟਕਣਾ ਏ ਜੋ ਆਪਣੇ ਨਵੇਂ ਵੱਡੇ ਖਰਚੇ ਅਤੇ ਬਜਟ ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
I'd expect him to withdraw and do the honourable thing, because quite clearly when you become the story over an appointment, well then the appointment might be not in the best interest of the people of New South Wales. My very, very strong view is that he shouldn't be going to New York, and I'm pretty sure that that's the view of the majority of people in this state.
ਏਜ ਕੇਅਰ ਪ੍ਰਦਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਵਿੱਚ ਵਾਧਾ ਕਾਫੀ ਨਹੀਂ ਹੈ, ਕਿਉਂਕਿ ਇਹ ਵਾਧਾ ਮਹਿੰਗਾਈ ਦੇ ਨਾਲ ਮੇਲ ਨਹੀਂ ਖਾਂਦਾ। ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਮਹਿੰਗਾਈ 5% ਦੇ ਵਾਧੇ ਤੋਂ ਵੱਧ ਹੋਣ ਦੇ ਬਾਵਜੂਦ ਸਬਸਿਡੀਆਂ ਵਿੱਚ 1.7% ਵਾਧਾ ਹੋਵੇਗਾ। ਏਜਡ ਐਂਡ ਕਮਿਊਨਿਟੀ ਕੇਅਰ ਪ੍ਰੋਵਾਈਡਰਸ ਐਸੋਸੀਏਸ਼ਨ ਤੋਂ ਪੌਲ ਸੈਡਲਰ ਦਾ ਕਹਿਣਾ ਹੈ ਕਿ ਸੂਚਕਾਂਕ ਫੰਡਿੰਗ ਵਿੱਚ ਇੱਕ ਪ੍ਰਭਾਵਸ਼ਾਲੀ ਕਟੌਤੀ ਨੂੰ ਦਰਸਾਉਂਦਾ ਹੈ ਜੋ ਕਿਸੇ ਵੀ ਤਨਖਾਹ ਵਾਧੇ ਨੂੰ ਪੂਰਾ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਪ੍ਰਭਾਵਿਤ ਕਰੇਗਾ। ਪਰ ਲੇਬਰ ਦੇ ਟੋਨੀ ਬਰਕ ਨੇ ਜ਼ੋਰ ਦਿੱਤਾ ਹੈ ਕਿ ਮਜ਼ਦੂਰਾਂ ਦੀ ਘਾਟ ਸੈਕਟਰ ਦੀ ਮੁੱਖ ਚਿੰਤਾ ਹੈ।
But for the aged care centres, you need to remember their biggest problem is at the moment is not a wages bill, it's a labour shortage, and you're not going to attract the additional workers we need to the aged care sector by seeing them take a real wage cut.
ਡਾਕਟਰ ਫੈਡਰਲ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਮਾਹਿਰ ਟੈਲੀ ਹੈਲਥ ਆਈਟਮਾਂ ਨੂੰ ਹੈਲਥ ਕੇਅਰ ਸਿਸਟਮ ਦੀ ਸਥਾਈ ਵਿਸ਼ੇਸ਼ਤਾ ਵਜੋਂ ਰੱਖਿਆ ਜਾਵੇ। ਧਿਆਨਯੋਗ ਹੈ ਕਿ ਇਸ ਦੀ ਸਬਸਿਡੀ ਵਾਲੀ ਮੈਡੀਕੇਅਰ ਯੋਜਨਾ ਅੱਜ ਖਤਮ ਹੋਣ ਵਾਲੀ ਹੈ। ਹਾਲਾਂਕਿ ਵੀਡੀਓ ਕਾਨਫਰੰਸਿੰਗ ਕਾਲਾਂ ਨੂੰ ਅਜੇ ਵੀ ਮੈਡੀਕੇਅਰ ਦੇ ਅਧੀਨ ਸਬਸਿਡੀ ਦਿੱਤੀ ਜਾਵੇਗੀ। ਪਰ ਰਾਇਲ ਆਸਟ੍ਰੇਲੀਅਨ ਕਾਲਜ ਆਫ ਫਿਜ਼ੀਸ਼ੀਅਨਸ ਤੋਂ ਡਾਕਟਰ ਟੋਨੀ ਬਰਕ ਦਾ ਕਹਿਣਾ ਹੈ ਕਿ ਟੈਲੀ ਹੈਲਥ ਕਾਲਾਂ ਤੱਕ ਪਹੁੰਚ ਖੇਤਰੀ ਭਾਈਚਾਰਿਆਂ ਵਿੱਚ ਬਹੁਤ ਵੱਡਾ ਫਰਕ ਪਾਉਂਦੀ ਹੈ, ਜੋ ਕਿ ਬ੍ਰੌਡਬੈਂਡ ਸੇਵਾਵਾਂ ਅਤੇ ਟੈਕਨੋਲੋਜੀ ਤੱਕ ਭਰੋਸੇਯੋਗ ਪਹੁੰਚ ਕਰ ਸਕਦੇ ਨੇ।
The withdrawal of the telephone consultations will adversely impact on regional areas. And that is particularly important given that health outcomes and death rates from chronic conditions are higher in regional and rural areas, and so we really should be doing whatever we can to facilitate patients getting access to care.
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਸੱਭਿਆਚਾਰ ਪ੍ਰਤੀ ਰਾਸ਼ਟਰੀ ਪਹੁੰਚ ਵਿਕਸਿਤ ਕਰਨ ਉੱਤੇ ਸਲਾਹ ਮਸ਼ਵਰਾ ਸ਼ੁਰੂ ਕਰੇਗੀ। ਸਰਕਾਰ ਦਾ ਕਹਿਣਾ ਹੈ ਕਿ ਉਸਦੀ ਇਹ ਯੋਜਨਾ ਕਲਾ ਕਰਮਚਾਰੀਆਂ ਲਈ ਤਨਖਾਹ ਅਤੇ ਅਧਿਕਾਰਾਂ ਉੱਤੇ ਵਿਚਾਰ ਕਰੇਗੀ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਮਹਾਂਮਾਰੀ ਦੌਰਾਨ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਨੇ ਜਾਂ ਜਿਨ੍ਹਾਂ ਨੂੰ ਜੌਬ ਕੀਪਰ ਤੋਂ ਵਾਂਝਾ ਰੱਖਿਆ ਗਿਆ ਹੈ। ਅਤੇ ਆਓ ਹੁਣ ਰੁਖ ਕਰਦੇ ਹਾਂ ਖੇਡ ਜਗਤ ਦਾ। ਸਥਾਨਕ ਯੂਕੇ ਦੇ ਚਹੇਤੇ ਐਂਡੀ ਮੋਰੇ ਅਤੇ ਐਮਾ ਰਾਡੂਕਾਨੂ ਦੋਵੇਂ ਵਿੰਬਲਡਨ ਤੋਂ ਦੂਜੇ ਦੌਰ ਵਿੱਚ ਬਾਹਰ ਹੋ ਗਏ ਨੇ। ਮੋਰੇ ਹਾਰਡ ਹਿੱਟ ਕਰਨ ਵਾਲੇ ਜੌਨ ਇਸਨਰ ਤੋਂ ਹਾਰੇ ਨੇ, ਜਿਸ ਨੇ ਆਪਣੇ ਮੈਚ ਦੌਰਾਨ 36 ਏਸਜ ਲਗਾਏ ਸਨ। ਐਮਾ ਰਾਡੂਕਾਨੂ ਨੂੰ ਕੈਰੋਲਿਨ ਗਾਰਸੀਆ ਨੇ ਫਾਰਮ ਅਤੇ ਫਿਟਨੈਸ ਲਈ ਸੰਘਰਸ਼ ਕਰਨ ਤੋਂ ਬਾਅਦ ਸਿੱਧੇ ਸੈੱਟਾਂ ਵਿੱਚ ਹਰਾਇਆ।
I think that Caroline played a great match. I mean, she is a great player and I struggled to find a way through her today. but it's okay because coming into this, I didn't really have many expectations of myself, and playing on centre court again was again a really positive experience for me.
ਅਤੇ ਹੁਣ ਵੇਲਾ ਹੋ ਗਿਆ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ 1 ਡਾਲਰ ਦੀ ਕੀਮਤ 54.39 ਭਾਰਤੀ ਰੁਪਏ, ਪਾਕਿਸਤਾਨ ਦੇ 141.3 ਰੁਪਏ ਅਤੇ USA ਦੇ 68 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਹੁਣ ਮੌਸਮ ਦਾ ਹਾਲ। ਮੈਲਬਰਨ ਵਿੱਚ ਕੁਝ ਬੱਦਲਵਾਰੀ ਅਤੇ ਤਾਪਮਾਨ 13 ਡਿਗਰੀ। ਹੋਬਾਰਟ ਅਤੇ ਐਡੀਲੇਡ ਵਿੱਚ ਵੀ ਕੁਝ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 12 ਅਤੇ 15 ਡਿਗਰੀ। ਕੈਨਬਰਾ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ ਅਤੇ ਤਾਪਮਾਨ 12 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਵਿੱਚ ਮੀਂਹ ਅਤੇ ਤਾਪਮਾਨ 17 ਡਿਗਰੀ। ਪਰਥ ਵਿੱਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ 19 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।